ਰੁਮਾਵਲ ਕੋਟ 18 ਭਾਰ,
ਰੁਮਾਵਲ ਕੋਟ 18 ਭਾਰ, ਕਰੋੜਾਂ ਹੀ ਮਤਲਬ ਹੈ ਸ੍ਰਿਸ਼ਟੀ ਦੇ ਵਿੱਚ ਸਮਝੋ ਜਾਤਾਂ ਨੇ, ਇਹ ਕਹਿ ਲਓ ਕਰੋੜਾਂ ਹੀ ਜੂਡੀਆਂ ਨੇ, ਕਰੋੜਾਂ ਪ੍ਰਕਾਰ ਦੀਆਂ, ਕੇਤਿਆਂ ਖਾਣੀ ਕੇਤਿਆਂ ਵਾਲੀ ਕਿਹਾ ਗਾ ਜਾਂ ਗੱਲ ਇੱਥੇ ਦੀ ਗੱਲ ਨਹੀਂ, ਸਾਰੀ ਸ੍ਰਿਸ਼ਟੀ ਲੈ ਦੀ, ਕਰੋੜਾਂ ਪ੍ਰਕਾਰ ਦੀ ਬਨਸਪਤੀ ਹੈ, ਕਰੋੜਾਂ ਪ੍ਰਕਾਰ ਦੀ ਅਜੂਡੀਆਂ ਦੇ ਜੀਵ ਨੇ, ਪਰ 18 ਭਾਰ ਸਾਰਿਆਂ ਦਾ ਭਾਰ ਤਾਂ ਚੁੱਕਿਆ ਹੋਇਆ, ਸਾਰਿਆਂ ਦੀ ਜ਼ਿੰਮੇਵਾਰੀ ਤੈਅ ਚੁੱਕੀ ਹੋਈ ਹੈ, 18 ਭਾਰ ਹੈ, 18 ਭਾਰ ਦੀ ਹੈ, 18 ਲਫ਼ਜ਼ ਦੇਖੋ ਨਾ, 14 ਲਫ਼ਜ਼ ਵਰਤਿਆ, ਨਾ 12 ਲਫ਼ਜ਼ ਵਰਤਿਆ, ਨਾ 18 ਲਫ਼ਜ਼ ਵਰਤਿਆ, ਗਿਣਤੀ ਵਾਸਤੇ, ਗਿਣਤੀ ਵਾਸਤੇ ਕੱਲ ਵਰਤਿਆ ਸੀ ਦੁਆਦਸ ਆਇਆ ਸੀ ਲਫ਼ਜ਼, ਉਹ ਜੇ 12 ਵਰਤਿਆ ਤਾਂ ਉਹਦਾ 12 ਲਫ਼ਜ਼ ਅਰਥ ਕੀਤਾ ਸੀ, ਜਿੱਥੇ 12 ਵਰਤਿਆ ਲਫ਼ਜ਼ 12 ਉੱਤੇ ਦੁਆਦਸ ਲਫ਼ਜ਼ ਵਰਤਿਆ ਹੈ ਕਬੀਰ ਦਾ, ਹਮੇਸ਼ਾ ਹੀ ਗ੍ਰੰਥਾਂ ਵਿੱਚ ਦੁਆਦਸ ਲਫ਼ਜ਼ ਵਰਤਿਆ 12 ਵਾਸਤੇ, ਹਮੇਸ਼ਾ ਹੀ ਨਿਯਮਾਂ ਸ਼ਾਸਤਰਾਂ ਦਾ, ਕਦੇ 12 ਦਾ ਲਫ਼ਜ਼ ਉਰਦੂ ਦਾ ਹੈ, 12 ਹਿੰਦੀ ਦਾ ਲਫ਼ਜ਼ ਨਹੀਂ ਹੈ, 11 12 ਇਹ ਉਰਦੂ ਦੇ ਲਫ਼ਜ਼ ਨੇ, ਹਿੰਦੀ ਦੇ ਲਫ਼ਜ਼ ਨਹੀਂ ਹੈਗੇ, ਜਿਹੜੇ ਇਹ ਲਫ਼ਜ਼ ਨੇ ਦੁਆਦਸ 13 14 ਸ਼ਬਦ ਆਏ ਇਹ ਗ੍ਰੰਥਾਂ ਦੇ ਲਫ਼ਜ਼ ਨੇ, ਇਹ ਵਿਦਵਾਨਾਂ ਨੂੰ ਪਤਾ ਨਹੀਂ ਇਹਨਾਂ ਗੱਲਾਂ ਦਾ, ਵੀ 12-13 ਕਦੋਂ ਆਏ ਨੇ ਸਾਡੇ, 13 ਆਇਆ ਹੋਇਆ, 13 ਨਹੀਂ, ਤਿਸ ਰਸ ਨਾਲ ਉਸ ਰਸ ਦੇ ਉੱਤੇ, ਤੇ ਰਸ ਤੇ ਅਲੱਗ ਹੈ, ਰਸ ਅਲੱਗ ਹੈ, ਉਹਨੂੰ 30 ਬਣਾਤਾ, ਉਹਦਾ ਅਰਥ 30 ਨਹੀਂ ਹੈ, ਉਹ ਨੰਬਰ 30 ਦੇ ਆਇਆ ਹੋ, ਆਇਆ ਹੋਵੇ, ਇਸ ਕਰਕੇ 14 ਸਮਝੋ ਜੀ, 14 ਜਿੱਥੇ ਲਫ਼ਜ਼ ਆਇਆ ਉੱਥੇ ਗੱਲ ਹੋਰ ਹੈ, ਇੱਥੇ 18 ਜਦ ਆਇਆ ਲਫ਼ਜ਼, 18 ਲਫ਼ਜ਼ ਹੈ, ਉਠਾਇਆ ਹੋਇਆ, ਚੱਕਿਆ ਹੋਇਆ,
18
ਚੱਕਿਆ ਹੋਇਆ ਭਾਰ, ਉਹਦਾ ਸਾਰੀ ਧਰਤੀ ਦੀ ਜ਼ਿੰਮੇਵਾਰੀ, ਜੀਵਨ ਦੀ ਜ਼ਿੰਮੇਵਾਰੀ ਆਪ ਚੱਕੀ ਹੋਈ ਹੈ, ਸਿੱਧ ਪਰਬਤ ਮੇਘਨੀ ਬੰਧਮਾ ਗਗਨ ਕਿਹਦੇ ਨਾਲ ਆਇਆ, ਕਿਹਦੇ ਨਾਲ ਆਇਆ, ਉਹਨੇ ਆਪ ਚੱਕਿਆ ਹੋਇਆ ਬੋਝ ਹੈ ਸਾਰਾ ਹੁਕਮ ਨੇ, ਉਹ ਸਾਰਾ ਬੋਝ ਆਕਾਸ਼ ਆਪ ਚੱਕਿਆ ਹੋਇਆ ਹੈ, ਉਹਨੇ ਜੀ ਜੰਤ ਦੀ ਖੁਰਾਕ ਦਾ ਬੋਝ ਆਪ ਚੱਕਿਆ ਹੋਇਆ, ਉਹਨੇ ਹਵਾ ਸਾਰਿਆਂ ਨੂੰ ਸ਼ੁੱਧ ਦੇਣੀ ਆਪ ਜ਼ਿੰਮੇਵਾਰੀ ਚੱਕੀ ਹੋਈ ਆ, ਉਹਨੇ ਸਾਰਿਆਂ ਨੂੰ ਰਿਜਕ ਬਚਾਉਣਾ ਆਪ ਜ਼ਿੰਮੇਵਾਰੀ ਚੱਕੀ ਹੋਈ ਆ, ਉਹਨੇ ਇਹ ਭਾਰ ਚੱਕਿਆ ਹੋਇਆ 18 ਭਾਰ, ਸਾਰਿਆਂ ਦਾ ਭਾਰ ਉਹਨੇ ਆਪਣੇ ਜੁੱਬੇ ਲਿਆ ਹੋਇਆ, ਸੱਚਖੰਡ ਨੇ
ਸ਼ਬਦ ਗੁਰੂ ਚੇ ਇਕੱਠੇ ਕਰਨ,
ਹਾਂ ਨਹੀਂ ਇੱਥੇ 8 ਦਾ ਲਫ਼ਜ਼ ਨਹੀਂ ਹੈ, 18 ਦਾ ਉਠਾਇਆ ਹੋਇਆ ਭਾਰ, ਭਾਰ ਇਹਦੇ ਲਫ਼ਜ਼ ਨਾਲ ਅੱਗੇ ਆਇਆ ਹੋਇਆ, ਬੋਝ ਚੱਕਿਆ ਹੋਇਆ, ਹਰ ਵਕਤ ਬੋਝ ਇੰਨਾ ਕੰਨਾ ਤੇ ਉਹਦੇ ਰਹਿੰਦਾ ਹੈ, ਐਵੇਂ ਕਹੋ ਇੰਨਾ ਹੋ ਜਾਓ ਤੇ ਹਰ ਵਕਤ ਹੈ, ਅੱਜ ਵੀ ਤਾਂ ਕਿੰਨਾ ਬੋਝ ਹੈ, ਅੱਜ ਵੀ ਤਾਂ ਕਿੰਨਾ ਬੋਝ ਹੈ, ਉਹਦੇ ਹਿਸਾਬ ਨਾਲ ਕਿੰਨਾ ਬੋਝ ਹੈ, ਅੱਜ ਵੀ ਸਾਡੇ ਤੇ ਕਿੰਨਾ ਬੋਝ ਹੈ, ਅਸੀਂ ਉਹੀ ਪਰੇਸ਼ਾਨ ਹੋ ਜਾਂਦੇ, ਸਾਡਾ ਬੋਝ ਅਸੀਂ ਐਵੇਂ ਫਜ਼ੂਲ ਚੱਕਿਆ, ਉਹਨੇ ਹੀ ਚੱਕਿਆ ਹੋਇਆ, ਸਾਡਾ
ਬੋਝ ਉਹਨੇ ਚੱਕਿਆ,
ਉਹਨੇ ਹੀ ਚੱਕਿਆ ਹੋਇਆ, ਐਵੇਂ ਅਸੀਂ ਖਾਮ ਗੱਲ ਕਹੀ ਜਾਂਦੇ, ਵੀ ਫਿਕਰ ਚ ਫਿਰੀ ਜਾਂਦੇ, ਤਾਂ ਹੀ ਗੱਲ ਨਾਨਕ ਚਿੰਤਾ
ਮਤ ਕਰੋ,
ਚਿੰਤਾ ਤੇ ਆਹ ਇੱਥੋਂ ਕਹੀ ਹੋਈ ਹੈ ਗੱਲ, ਇੱਥੋਂ ਪੜ੍ਹ ਕੇ ਸਮਝ ਕੇ ਆਹ ਸਮਝ ਕੇ ਕਹੀ ਹੈ ਗੱਲ, ਜਾਂ ਕਬੀਰ ਦੀ ਆਹ ਗੱਲ ਪੜ੍ਹੀ ਤਾਂ ਕਹੀ ਹੈ ਨਾਨਕ ਸਮਝ ਕੇ, ਉਹ ਹੋਈ ਤਾਂ ਉਹਦਾ ਚੱਕਿਆ ਸਾਰਾ, ਉਹੀ ਨਹੀਂ ਖਾਊਗਾ ਕਰੀ ਜਾਂਦੇ, ਵੀ ਪਤਾ ਨਹੀਂ ਹੱਥ ਨੂੰ ਰੋਟੀ ਮਿਲੂਗੀ ਨਹੀਂ ਮਿਲੂਗੀ, ਪਹਿਲ ਰੋਟੀ ਉਹਨੇ ਦੇਣੀ ਹੈ, ਜੁੱਬੇ ਮਾਰੀ ਗਿਆ ਭਾਰ ਉਹਦੇ ਜੁੱਬੇ ਹੈ, ਹਾਂ ਜਿਹੜਾ ਕੰਮ ਤੁਸੀਂ ਕਰਨਾ ਹੈ ਉਹ ਕਰੋ, ਜਿਹੜਾ ਕੰਮ ਕਰਨਾ ਹੈ ਉਹ ਕਰੋ, ਉਹ ਨਹੀਂ ਕਰਦੇ ਤਾਂ ਸੁੱਤ ਕੇ ਤਾਂ ਹੁਣ ਜਾੜੀ ਹੋਈ ਹੈ, ਬੁੱਧੀ ਖਾਲੀ ਤਾਂ ਰਹਿੰਦੀ ਨਹੀਂ ਹੈ, ਬੁੱਧੀ ਫਿਰ ਆਪਣਾ ਆ ਸੋਚੀ ਜਾਂਦੀ ਹੈ ਜਾਂ ਕੰਮ ਉਹਨਾਂ ਬਿਗੜ ਜਾ ਉਹਨਾਂ ਬਿਗੜ ਜਾ ਉਹਨਾਂ ਬਿਗੜ ਜਾ ਜੇ ਦੂਜੇ ਪਾਸੇ ਲੱਗੀ ਰਹੇ ਉਹ ਕਰਦੀ ਰਹੇ ਤਾਂ ਇਧਰਲਾ ਫਿਰ ਆਪੇ ਨਹੀਂ ਰਹਿੰਦਾ ਇਧਰਲਾ ਫਿਰ ਆਪੇ ਨਹੀਂ ਰਹਿੰਦਾ ਫਿਰ ਵੀ ਚੱਲ ਇਹਦਾ ਕੀ ਹੈ ਇਹਦਾ ਕੁਛ ਨਹੀਂ ਫਰਕ ਪੈਂਦਾ ਇਹਦਾ ਜਿਹੜੇ ਬਹੁਤ ਇਕੱਠੇ ਕਰਨਗੇ ਰਾਜ ਉਹਨੂੰ ਲੱਗਣਾ ਰਹਿ ਗਿਆ ਜਿਉਂ ਲੱਗੇ ਕਿੰਨਾ ਬੜਾ ਰਾਜ ਕਾਇਮ ਕਰ ਲਿਆ ਉਹ ਪਤਾ ਵੀ ਨਹੀਂ ਲੱਗਦਾ ਕਿੱਧਰ ਨੂੰ ਇਕੱਠਾ ਪਾਣੀ ਹੋਣ ਨੂੰ ਚੱਲ ਲੱਗਦਾ ਜਾਣ ਨੂੰ ਕਹਿੰਦੇ ਜਾਣ ਨੂੰ ਨਹੀਂ ਬਹੁਤਾ ਚੱਲ ਲੱਗਦਾ ਹੁੰਦਾ
ਸੁਮੰਦ ਕੋਟ ਜਾ ਕੇ ਪਾਣੀ ਹਾਰ ਰਮਾਦਲ ਕੋਟ
ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ
ਵਰਤਿਆ ਇੱਥੇ ਕੁਬੇਰ ਨਹੀਂ ਵਰਤਿਆ ਜਿਹੜਾ ਮਾਇਆ ਦਾ ਖਜ਼ਾਨਾ ਉਹਨੂੰ ਕੁਬੇਰ ਕਹਿੰਦੇ ਨੇ ਕੁਬੇਰ ਦੇਵਤਾ ਜਿਹਦਾ ਮਾਇਆ ਦੇ ਅਧਿਕਾਰ ਹੈ ਨਾ ਉਹਨੂੰ ਕੁਬੇਰ ਕਹਿੰਦੇ ਨੇ ਉਹ ਤਾਂ ਖਜ਼ਾਨਚੀ ਨੂੰ ਕਹਿੰਦੇ ਨੇ ਕੁਬੇਰ ਇੱਧਰ ਦਾ ਜਿਹੜਾ ਖਜ਼ਾਨਚੀ ਹੈ ਨਾ ਉਹ ਕੁਬੇਰ ਹੈ ਇੱਥੇ ਕੁਬੇਰ ਨਹੀਂ ਲਫ਼ਜ਼ ਵਰਤਿਆ ਕੁਬੇਰ ਵਰਤਿਆ ਲਫ਼ਜ਼ ਕੁਬੇਰ ਕਮਾਈ ਕਰਨ ਵਾਲਾ ਜਿਹੜਾ ਨਾਮ ਜਪਣ ਵਾਲਾ ਨਾ ਸਿਮਰਨ ਕਰਨ ਵਾਲਾ ਉਹ ਕੁਬੇਰ ਕਮਾਈ ਕਰਦਾ ਕਰੋੜਾਂ ਹੀ ਕਮਾਈ ਕਰਦਾ ਹੈ ਤੇਰੀ ਇੱਥੇ ਆ ਕੇ ਕਮਾਈ ਕਰਦੀ ਲਾਹਾ ਲੈਣ ਆਏ ਨੇ ਜਿਹੜੇ ਕੁਬੇਰ ਲਫ਼ਜ਼ ਬੱਬੇ ਨਾਲ ਵਰਤਿਆ ਬੱਬੇ ਨਾਲ ਨਹੀਂ ਵਰਤਿਆ ਇਹਨਾਂ ਨੇ ਅਰਥ ਬੱਬੇ ਵਾਲੇ ਕਰਦੇ ਕੁਬੇਰ ਮਾਇਆਧਾਰੀਆਂ ਨੇ ਉਹੀ ਕਰਦੇ ਸੀ ਕੁਬੇਰ ਉਹ ਨੇ ਇਹ ਹੈ ਜੋ ਗਿਆਨ ਲੈ ਰਹੇ ਨੇ ਗਿਆਨ ਹੈਗਾ ਵੀ ਬਹੁਤ ਉਹਨਾਂ ਕੋਲ ਫਿਰ ਵੀ ਲੈ ਰਹੇ ਨੇ ਉਹ ਕੁਬੇਰ ਨੇ ਬਹੁਤ ਗਿਆਨ ਹੈ ਚਾਹੇ ਦੋ ਪਦਾਰਥ ਬਰੇ ਚਾਹੇ ਦੋ ਪਦਾਰਥ ਜਿਹਦੇ ਕੋਲ ਉਹ ਕੁਬੇਰ ਹੁੰਦਾ ਤਿੰਨ ਲੋਕ ਦਾ ਗਿਆਨ ਹੁੰਦਾ ਤਿੰਨ ਲੋਕ ਦਾ ਗਿਆਨ ਨਾ ਦੋ ਪਦਾਰਥ ਹੁੰਦੇ ਨੇ ਪਰ ਜੋ ਤੁਰਕੀ ਬਾਣੀ ਨਾਲ ਸੰਪਰਕ ਨਹੀਂ ਹੋਇਆ ਹੁੰਦਾ ਦੁਨੀਆਂ ਦਾ ਸਾਰਾ ਹੀ ਗਿਆਨ ਹੁੰਦਾ ਉਹ ਕੁਬੇਰ ਨੇ ਕਮਾਈ ਕੀਤੀ ਉਹਨਾਂ ਨੇ ਹੋਰ ਕਮਾਈ ਕਰਦੇ ਨੇ ਨਾਮ ਨਾਲ ਫਿਰ ਕਿਉਂ ਅਵਨਾਸ਼ੀ ਰਾਜ ਹੋਊ ਫਿਰ ਉਹਨਾਂ ਦਾ ਅਵਨਾਸ਼ੀ ਰਾਜ ਵਾਸਤੇ ਜਨਮ ਪਦਾਰਥ ਵਾਸਤੇ ਉਹ ਕੁਬੇਰ ਨੇ ਕੋਟ ਕੁਬੇਰ
ਭਰੇ ਭੰਡਾਰ
ਭਰੇ ਭੰਡਾਰ ਆਪਣੇ ਗਿਆਨ ਦਾ ਭੰਡਾਰਾ ਭਰਦੇ ਨੇ ਗਿਆਨ ਦਾ ਭੰਡਾਰਾ ਗਿਆਨ ਦਾ ਖਜ਼ਾਨਾ ਇਕੱਠਾ ਕਰ ਰਹੇ ਨੇ ਨਾਮ ਦਾ ਖਜ਼ਾਨਾ ਤੱਤ ਗਿਆਨ ਦਾ ਖਜ਼ਾਨਾ ਇਕੱਠਾ ਕਰ ਰਹੇ ਨੇ ਭਰੇ ਭੰਡਾਰ ਇਹ ਕੁਬੇਰ ਉਹਨੂੰ ਕਹਿੰਦਾ ਜਿਹਦੇ ਕੋਲ ਆਲਰੇਡੀ ਭੰਡਾਰਾ ਭਰਿਆ ਹੋਇਆ ਹੋਵੇ ਕੁਬੇਰ ਕੋਲ ਆਲਰੇਡੀ ਖਜ਼ਾਨਾ ਭਰਿਆ ਹੋਇਆ ਹੈ ਉਹਨੇ ਕੀ ਭਰਨਾ ਉਹਦੇ ਨਾਲ ਅਰਥ ਪੰਡਤ ਨੇ ਜਦੋਂ ਬਣਾਤੇ ਇਹਦਾ ਭਰੇ ਭੰਡਾਰ ਲਿਖਿਆ ਪੰਡਤ ਦੀ ਵਿਦਵਾਨ ਦੀ ਮੱਤ ਮਾਰਤੀ ਗੁਰੂ ਜੀ ਉਹਨੇ ਜੋ ਕੁਝ ਗੁਰਬਾਣੀ ਹੈ ਜਿਹੜੇ ਯੂਨੀਵਰਸਿਟੀ ਦੇ ਤੁਰੇ ਫਿਰਨ ਨੇ ਮੱਤ ਮਾਰੀ ਪਈ ਹੈ ਇਹਨੇ ਉਹਨੂੰ ਪਤਾ ਹੀ ਨਹੀਂ ਕੁਬੇਰ ਲਫ਼ਜ਼ ਵਰਤਾ ਕੁਬੇਰ ਡਿਕਸ਼ਨਰੀ ਹੈ ਜੀ ਕੁਬੇਰ ਇਹਨਾਂ ਦੀ ਡਿਕਸ਼ਨਰੀ ਤਾਂ ਲਫ਼ਜ਼ਰੀ ਹੈ ਇਹ ਤਾਂ ਕੁਬੇਰ ਹੈ ਕੁਬੇਰ ਦਾ ਅਰਥ ਹੋਰ ਹੈ ਸੰਸਾਰੀ ਦਾ ਨਾਂ ਇਹ ਨਾਮ ਤਾਂ ਵਾਲੇ ਦੀ ਗੱਲ ਹੈ ਇਹ ਕੁਬੇਰ ਹੈ ਨਾ ਕੋਲ ਸਾਡੇ ਕੋਲ ਕੁਬੇਰ ਹੈ ਜਿਹਨੇ ਕਮਾਈ ਕਰਨੀ ਆਪਣੇ ਵਾਸਤੇ ਉਹਦੀ ਬਰਕਤ ਦਾ ਸੰਖ ਕਰੋੜ ਖਾਂਦੇ ਨੇ ਫਿਰ ਉਹ ਦੱਸ ਸਕਦਾ ਦੇ ਨਹੀਂ ਸਕਦਾ ਗਿਆਨ ਦੱਸਿਆ ਜਾ ਸਕਦਾ ਦਿੱਤਾ ਨਹੀਂ ਜਾ ਸਕਦਾ ਜਪਾਇਆ ਜਾ ਸਕਦਾ ਆਪ ਜਪਾ ਆਪਣਾ ਨਾਮ ਜਪਾਵਾ ਗਿਆਨ ਪੜਾਇਆ ਜਾ ਸਕਦਾ ਦਿੱਤਾ ਨਹੀਂ ਜਾ ਸਕਦਾ ਨੂੰ ਪੜ੍ਹਨਾ ਪਊਗਾ, ਇਹ ਪੜ੍ਹ ਲੂਗਾ ਮਿਲ ਜੂਗਾ, ਪ੍ਰਾਪਤ ਉਹਨੇ ਹੀ ਕਰਨਾ, ਪੜ੍ਹਾਉਣ ਵਾਲੇ ਨੇ ਪੜ੍ਹਾਉਣਾ, ਪ੍ਰਾਪਤ ਕਰਨ ਵਾਲੇ ਨੇ ਪ੍ਰਾਪਤ ਕਰਨਾ, ਪ੍ਰਾਪਤ ਕਰਨ ਵਾਲੇ ਦੀ ਆਪਣੀ ਮਿਹਨਤ ਹੈ, ਉਹ ਮਿਹਨਤ ਤੇ ਮਿਹਨਤ ਕਮਾਈ ਹੈ। ਕਾਲਜਾਂ ਚ ਮੁੰਡੇ ਪੜ੍ਹਦੇ ਨੇ ਕਮਾਈ ਕਰਦੇ ਨੇ, ਦੇਹੀ ਵੀ ਪੜ੍ਹਦੇ, ਜਿਹੜੇ ਕਮਾਈ ਨਹੀਂ ਕਰਦੇ ਰਹਿ ਜਾਂਦੇ ਨੇ, ਜਿਹੜੇ ਕਮਾਈ ਕਰਦੇ ਨੇ ਪੜ੍ਹ ਜਾਂਦੇ ਨੇ। ਇਹ ਵੀ ਇੱਧਰ ਜਿਹੜਾ ਕਮਾਈ ਕਰਦਾ ਹੈ ਲਗਨ ਨਾਲ, ਪੜ੍ਹਦਾ ਹੈ ਸਿੱਖਦਾ ਹੈ, ਉਹ ਬਣ ਜਾਂਦਾ, ਵਿਗਿਆਨ ਨੂੰ ਪ੍ਰਾਪਤ ਹੋ ਜਾਂਦਾ, ਉਸ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ। ਪਰ ਸੰਸਾਰ ਛੱਡ ਕੇ ਹੀ ਪੜ੍ਹਾਈ ਹੁੰਦੀ ਹੁੰਦੀ ਹੈ, ਇਹ ਤਪ ਹੈ, ਜਪ ਆਪਣੇ ਆਪ ਚ ਇੱਕ ਤਪ ਹੈ, ਜਪ ਆਪਣੇ ਆਪ ਚ ਇੱਕ ਤਪ ਹੈ, ਜਪ ਤਪ ਇਕੱਠੇ ਚੱਲਦੇ ਨੇ। ਸੰਸਾਰ ਨੂੰ ਛੱਡ ਕੇ, ਬਹੁਤ ਸਾਰਾ ਕੁਝ ਛੱਡ ਕੇ ਹੀ ਪੜ੍ਹਿਆ ਜਾ ਸਕਦਾ, ਪੜ੍ਹਾਈ ਹਰ ਪਾਸੇ ਮੂੰਹ ਮੋੜ ਕੇ ਹੀ ਪੜ੍ਹਾਈ ਹੁੰਦੀ, ਫਿਰ ਮਨ ਨੂੰ ਮਨੋ ਅਲੱਗ ਗੱਲ ਹੈ, ਜੇ ਮਨ ਨਹੀਂ ਮਿਲਦਾ ਪੜ੍ਹਨ ਨੂੰ ਤਾਂ ਪੜ੍ਹੇ ਨਹੀਂ ਹੁੰਦਾ।
ਕੋਟਕ ਲਖਮੀ ਕਰੇ ਸਵਾਰ,
ਕੋਟਕ ਲਖਮੀ ਨੇ ਕਰੋੜਾਂ ਹੀ ਵੱਤਾਂ ਨੇ, ਉਹ ਵੱਤਾਂ ਹੀ ਨੇ ਲਖਮੀ, ਵੱਤਾਂ ਵੀ ਨੇ ਕਰੋੜਾਂ ਐਸੇ ਵੀ ਨੇ ਜਿਹੜੇ ਸਾਨੂੰ ਬਹੁਤ ਕੁਛ ਦਰਸ਼ਨ ਹੋ ਗਿਆ, ਲੱਖ ਵੀ
ਲੱਖ
ਜਿਹਨਾਂ ਨੂੰ ਕੋਈ ਸਮਝ ਆ ਗਈ ਉਹਨੂੰ ਲੱਖ ਵੀ ਕਹਿੰਦੇ, ਕੋਈ ਸਮਝ ਆ ਗਈ ਵੱਤਾਂ ਵਾਲਿਆਂ ਨੂੰ ਵੀ ਕੁਛ ਨਾ ਕੁਛ ਤਾਂ ਸਮਝ ਆਈ ਹੋਈ ਹੋਈ ਹੈ, ਜਿਹੜੀਆਂ ਵੱਤਾਂ ਬਣੀਆਂ ਨੇ ਕਾਫੀ ਕੁਛ ਸਮਝ ਆਈ ਤੇ ਬਾਅਦ ਵੱਤ ਬਣਦੀ, ਐਵੇਂ ਥੋੜੀ ਕੋਈ ਵੱਤ ਬਣ ਜਾਂਦੀ ਹੈ। ਇਹ ਨਕਲ ਨਹੀਂ ਮਾਰੀ, ਸਮਝ ਕੱਖ ਵੀ ਨਹੀਂ ਆਈ, ਨਕਲ ਮਾਰੀ ਹੋਈ ਹੈ, ਆਪਾਂ ਵਿਰੋਧੀ ਗੱਲਾਂ ਤੈਰੀ ਲਈ ਉਹਦੇ ਚ, ਪੁਰਾਣੀਆਂ ਵੱਤਾਂ ਦੀਆਂ ਗੱਲਾਂ ਨਹੀਂ, ਆਪਾਂ ਵਿਰੋਧੀ ਨਹੀਂ ਉਹਦੇ ਚ, ਸ਼ਬਦ ਸੰਬੰਧੀ ਲਾਉਂਦਾ, ਸੰਬੰਧੀ ਲਾਉਂਦਾ ਪੂਰਾ ਹੋਰ ਹੈ, ਪੜ੍ਹਨ ਮਾਰਾ ਫਿਰਦਾ ਬਾਹਰ ਹੀ ਫਿਰਦਾ, ਸੰਬੰਧੀ ਨਹੀਂ ਲਾਉਂਦਾ, ਇਹ ਸਮਾਧੀ ਵੀ ਲਾਉਂਦੇ ਨੇ। ਬਾਲਾ ਨਹੀਂ ਫੇਰਦੇ ਪਰ ਪੜ੍ਹਦੇ ਨੇ, ਸ਼ਿਵਜੀ ਨਹੀਂ ਪੜ੍ਹਦਾ ਹੈ, ਉਹ ਨਾਗ ਨਹੀਂ ਪੜ੍ਹਦੇ ਹੁਣ, ਉਹ ਸਮਾਧੀ ਲਾਉਂਦੇ ਨੇ। ਇਹਨਾਂ ਨੂੰ ਤਾਂ ਇਹ ਨਹੀਂ ਪਤਾ, ਇਹ ਦੱਸ ਨਹੀਂ ਸਕਦੇ ਰਾਜਾ ਸਵਾਮੀ ਵੀ ਤੁਹਾਡੀ ਮਾਤਾ ਅਸਲ ਚ ਹੈ ਕੀ, ਇਹ ਤਾਂ ਮਿਕਸਰ ਹੈ ਬਿਲਗੋਬਾ ਮਾਤਾ ਇਹਨਾਂ ਦੀ ਹੈ, ਉਹ ਨਹੀਂ ਕੋਈ ਮਤ ਸਮਝਿਆ ਨਹੀਂ, ਧਰਮ ਕੀ ਹੁੰਦਾ, ਉਹ ਕਿਸੇ ਦੀ ਵੇਖਿਆ ਸੂਈ, ਕਿਸੇ ਦਾ ਪਰਾਂਦਾ ਚੂੜਾ ਬਣਿਆ ਵੱਖ ਪਕਾਉਂਦਾ, ਆਪਣਾ ਚੂੜਾ ਖੁੱਲ ਲਿਆ, ਸੂਈ ਕਿਸੇ ਲੈ ਲਈ, ਪਰਾਂਦਾ ਕਿਸੇ ਦਾ ਲੈ ਲਿਆ, ਇਹ ਵੀ ਨਹੀਂ ਪਤਾ ਵੀ ਸੂਈ ਨਾਲ ਪਰਾਂਦਾ ਮੇਲ ਨਹੀਂ ਖਾਂਦਾ, ਸੂਈ ਨਾਲ ਪਰਾਂਦਾ ਹੀ ਮੇਲ ਖਾਂਦਾ ਇਹਨਾਂ ਦਾ, ਸਮਾਧੀ ਨਾਲ ਗੁਰਬਾਣੀ ਮੇਲੇ ਨਹੀਂ ਖਾਂਦੀ, ਗੁਰਬਾਣੀ ਤਾਂ ਸਮਾਧੀ ਦੇ ਖਿਲਾਫ ਹੈ ਜਿਹੜੀ ਇਹ ਲਾਉਂਦੇ ਨੇ, ਗੁਰਬਾਣੀ ਮੇਲੇ ਮਿਲਦੇ ਨੇ, ਸਮਾਧੀ ਮੇਲੇ ਜਾਂਦੇ ਨੇ, ਗਾਵਾਂ ਦੁੱਧ ਨੂੰ ਸਿੱਧ ਸਮਾਧੀ ਅੰਦਰ ਲਿਖਿਆ, ਸਿੱਧ ਸਿਰਫ ਸਮਾਧੀ ਸਮਾਧੀ ਅੰਦਰ ਗਾਉਣ, ਧਿਆਨ ਸਮਾਧੀ ਦੇ ਬਾਅਦ ਵੀ ਗੁਰਬਾਣੀ ਕਹਿੰਦੀ ਇੱਕ ਖੇਤ ਤੇ ਸੁਮਿਲ ਜੀਵਣਾ, ਤੁਹਾਨੂੰ ਗੁਰੂ ਬਣਾ ਦੋਗੇ ਤੁਸੀਂ, ਨਾਲੇ ਉਹ ਕਿਹੜਾ ਧਰਮ, ਇਹ ਧਰਮ ਧਰਮ ਨਹੀਂ ਹੈਗਾ, ਇਹ ਤਾਂ ਫਰਾਡ ਹੈ ਧਰਮ ਦੇ ਨਾਮ ਤੇ, ਬੰਦੇ ਇਕੱਠੇ ਕਰ ਲਏ ਬਲਗਰਾਣ ਲਏ ਵੋਟਾਂ ਲੜੀਆਂ ਦੇ, ਇਹ ਤਾਂ ਹੋਰੇ ਖੇਡ ਹੈ ਮਾਇਆ ਦੀ, ਵਾਇਆਦਾਰੀ ਸਾਰੇ ਹੈਗੇ ਹੀ ਨੇ।
ਕੋਟਕ ਲਖਮੀ ਕਰੇ ਸ਼ਿੰਗਾਰ,
ਲਖਮੀ ਕਰੇ ਸ਼ਿੰਗਾਰ, ਸ਼ਿੰਗਾਰ ਦਾ ਮਤਲਬ ਹੈ ਜਿਹੜੇ ਤਾਂ ਗੁਰਮੁਖ, ਉਹ ਤਾਂ ਸ਼ਿੰਗਾਰ ਕਰਦੇ ਨੇ ਗੁਣ ਦਾ, ਜਿਹਨਾਂ ਨੇ ਗਹਿਰੇ ਜਾਣੇ ਚੌਥੇ ਪੱਤ ਤੱਕ ਜਾਣੇ, ਜਿਹਨਾਂ ਨੇ ਜਿਹੜੇ ਦੂਏ ਅਟੱਦੇ ਵਿੱਚ ਵਿੱਚੋਂ ਅਟ ਗਿਆ ਚੀਤ, ਜਿਹਨਾਂ ਨੇ ਨਵੇਂ ਧਰਮ ਬਣਾ ਲਏ, ਉਹ ਫਿਰ ਭੇਖਧਾਰੀ ਹੋ ਜਾਂਦੇ ਨੇ, ਉਹ ਭੇਖਧਾਰੀ ਹੋ ਜਾਂਦੇ ਨੇ, ਨਵਾਂ ਜਿਹਾ ਭੇਖ ਇੱਕ ਬਣਾ ਲਿਆ, ਅਲੱਗ ਮਤ ਹੋ ਗਈ, ਉਹ ਆਤਮਾ ਨਾਲ ਟੁੱਟ ਕੇ ਸਰੀਰ ਤੇ ਆ ਜਾਂਦੇ ਨੇ, ਉਹ ਸਰੀਰ ਦਾ ਸ਼ਿੰਗਾਰ ਵਾਲੇ ਨੇ ਉਹ ਰਾਹ ਛੱਡ ਅੱਗੇ, ਜਿਹੜੇ ਆਤਮ ਗਿਆਨੀ ਨੇ ਆਤਮਾ ਦਾ ਸ਼ਿੰਗਾਰ ਕਰਦੇ ਨੇ, ਉਹ ਕੀ ਕਰਦਾ ਸਗਲ ਗੁਣਾਂ ਦਾ
ਹਾਰ,
ਉਹ ਸਾਰੇ ਗੁਣੇ ਗੁਣ ਪ੍ਰਾਪਤ ਕਰਦੇ ਨੇ, ਉੱਥੇ ਤੱਕ ਚਲੇ ਜਾਂਦੇ ਨੇ ਜਿਹੜੇ ਇੱਕ ਨਾਲ ਗੁਣ ਜੁੜੇ ਹੋਏ ਨੇ ਨਾ, ਓਕਾਰ ਸਤਨਾਮ ਕਰਤਾ ਪੁਰਖ ਦੇ ਪੌਦੇ ਅਕਾਲ ਮੂਰਤ ਅਜੂਬੀ ਅਜੂਬੀ ਤੱਕ ਚਲੇ ਜਾਂਦੇ ਨੇ, ਸਾਹਿਬ ਅੰਬ ਤਾਂ ਰਹਿੰਦਾ ਹੀ ਹੈਗਾ, ਬੋਲ ਉਹ ਸਾਹਿਬ ਅੰਬ ਕੋਈ ਬੋਲ ਨਹੀਂ ਹੈ, ਸਾਹਿਬ ਅੰਬ ਦਾ ਅਸਲ ਦੇ ਵਿੱਚ ਆਊਗਾ ਪਾਵਰ ਹੈ, ਸਾਹਿਬਾ ਕਹਿੰਦੀ ਪਾਵਰ ਹੈ, ਪਾਵਰ ਦਾ ਮਿਸਯੂਜ਼ ਕਰ ਲੈਂਦਾ ਕਦੇ ਨੁਕਸਾਨ ਹੋ ਜਾਂਦਾ ਉਹਦਾ। ਇਹਦੀ ਸ਼ਕਤੀ ਹੈ ਇਹਦੇ ਕੋਲ ਸਵੈ ਪੰਪ ਦੀ, ਆਪਣੇ ਆਪ ਨੂੰ ਤੋੜ ਲੈਣਾ ਜਾਂ ਆਪਣੇ ਆਪ ਨੂੰ ਜੋੜ ਲੈਣਾ, ਚਾਹੇ ਪੈਰ ਕੁਹਾੜਾ ਮਾਰ ਲਵੇ ਆਪਣੇ ਹੱਥ, ਚਾਹੇ ਆਪਣੇ ਹੱਥੀਂ ਆਪਣਾ ਆਪੇ ਘਰ ਸਵਾਲ ਹੋਵੇ, ਚਾਹੇ ਆਪਣੇ ਮਨ ਨੂੰ ਬਣਾ ਕੇ ਨਾਲ ਜੋੜ ਲਵੇ, ਜੇ ਮਨ ਰੁੱਸ ਕੇ ਅੱਡ ਹੋ ਜਾਏ ਚਾਹੇ ਅੱਡ ਹੋ ਜਾਵੇ। ਇਹ ਗੁਰਡੀ ਹੈ, ਇਹ ਉਹ ਗੁਣ ਹੈ ਮਾਇਆ ਵਾਲਾ। ਇਹ ਜੋ ਮਾਇਆ ਵਾਲੇ ਤਿੰਨ ਕੋਲ ਨਿਕਲਦੇ ਨੇ ਫਿਰ ਸਵੈ ਪੰਪ ਚੋਂ, ਰਜੋ ਤੁਹਾਨੂੰ ਸਤੋਏ ਜੋ ਪੈਦਾ ਹੁੰਦੇ ਨੇ, ਰਜੋ ਤੁਹਾਨੂੰ ਸਤੋਏ ਜੋ ਪੈਦਾ ਹੁੰਦੇ ਨੇ, ਜਾਂ ਦੋ ਹੋ ਜਾਂਦੇ ਨੇ, ਰਜੋ ਤੁਹਾਨੂੰ ਸਤ ਜਦ ਪੈਦਾ ਹੋ ਜਾਂਦੇ। ਇਹ ਸਾਰੇ ਗੁਣ ਆ ਜਾਂਦੇ ਨੇ ਇਹਦੇ ਵਿੱਚ ਹੀ, ਜਿੰਨੇ ਗੁਣ ਲਿਖੇ ਹੋਏ ਨੇ, ਵੈਰ ਵਿਰੋਧ ਕਾਮ ਕ੍ਰੋਧ ਲੋਭ ਝੂਠ ਵਿਕਾਰ ਮਾਂ ਲੋਭ ਧਰੋ, ਇਹ ਸਾਰੇ ਗੁਣ ਔਗਣ ਮਿਟ ਜਾਂਦੇ ਨੇ, ਇਹਦੀ ਜਗ੍ਹਾ ਗੁਣ ਲੈ ਲੈਂਦੇ ਨੇ। ਇਹ ਸ਼ਿੰਗਾਰ ਹੈ, ਇਹਨੂੰ ਸ਼ਿੰਗਾਰ ਕਹਿੰਦੇ। ਸਕਲ ਗੁਣਾਂ ਦਾ
ਹਾਰ,
ਹਾਰ ਐਸਾ ਜੀ ਗੁਣੇ ਗੁਣਦੇ ਔਗਣ ਇੱਕ ਵਰੀ, ਜਿਹੜਾ ਹਾਰ ਪਾਇਆ ਹੋਇਆ ਉਹ ਸਾਰੇ ਗੁਣਦੇ ਔਗਣ ਨਹੀਂ ਲੱਗਦੇ। ਉਹ ਜਿਹੜੇ ਦੂਏ ਭੇਖਦਾਰੀ ਨੇ ਉਹਨਾਂ ਦੇ ਗੁਣ ਔਗਣ ਦੋ ਚੀਜ਼ਾਂ ਦੇ ਔਗਣ ਵੀ ਨੇ, ਦੂਏ ਭੇਖਦੇ ਨਫ਼ਰਤ ਕਰਦੇ ਨੇ ਔਗਣ, ਸਿੱਖ ਵੀ ਅੱਜ ਨਫ਼ਰਤ ਕਰਦੇ ਨੇ ਇਹਦੇ 'ਚ ਵੀ, ਇਹ ਵੀ ਔਗਣ ਨੇ। ਦੂਜੀਆਂ ਮਤਾਂ ਵਰਗੇ ਹੀ ਹੋ ਗਏ ਇਹ, ਸਿੱਖ ਮਤ ਰਹੀ ਨਹੀਂ, ਸਿੱਖ ਮਤ ਵਿੱਚ ਔਗਣ ਵਾਸਤੇ ਕੋਈ ਜਗ੍ਹਾ ਨਹੀਂ। ਆਹੀ ਤਾਂ ਕਹਿ ਰਹੇ ਨੇ ਉਹ ਸ਼ਿੰਗਾਰ ਇਹੀ ਹੈ, ਇਹ ਵੀ ਰੁਕ ਗਏ ਕਿਤੇ ਜਾ ਕੇ, ਕਿੱਥੇ ਰੁਕ ਗਏ ਰਾਜ ਤੇ ਮਾਰੇ ਤੇ ਰੁਕ ਗਏ ਜਾ ਕੇ, ਵਿੱਚ ਅੜ ਗਿਆ ਚੀਤ, ਇਹਨਾਂ ਦਾ ਵੀ ਚਿੱਤ ਅੜਕ ਗਿਆ। ਜਿਨ੍ਹਾਂ ਦਾ ਚਿੱਤ ਅੜਕ ਗਿਆ ਉਹ ਸਿੱਖੀ ਦੇ ਰਾਹ ਛੱਡ ਗਏ, ਚਾਲੇ ਦੇ ਹਲ ਮਿਲਣ ਕੋ ਵਿੱਚੇ ਅੜ ਗਏ
ਚੀਤ,
ਜਾਂ ਵਿੱਚ ਚਿੱਤ ਅੜਕ ਜਾਏ ਤਾਂ ਸਿੱਖੀ ਛੱਡੀ ਛੱਡ ਦੇਈਦੀ ਹੈ, ਸਿੱਖਾਂ ਨੇ ਸਿੱਖੀ ਛੱਡਦੀ ਮਾਇਆ ਫੜੀ। ਉਹ ਮਾਇਆ ਜਿਹਨੇ ਉਹ ਜੋ ਮਾਇਆ ਫੜੀ ਜਾਂਦੇ ਨੇ ਤੇ ਉਦੋਂ ਸਿੱਖੀ ਛੁੱਟੀ ਜਾਂਦੀ ਹੈ। ਜਿੰਨੇ ਜ਼ਿਆਦਾ ਮਾਇਆਧਾਰੀ ਹੋ ਜਾਂਦੇ ਨੇ ਉਹਨੇ ਜ਼ਿਆਦਾ ਛੱਡੀ ਜਾਂਦੇ ਨੇ ਸਿੱਖੀ ਨੂੰ। ਅਰੇ ਪਾਕਿਸਤਾਨ ਦੇ ਆ ਰਹੇ ਸੀ, ਇਹ ਸਿੱਖੀ ਜ਼ਿਆਦਾ ਸੀ, ਇਹਨੂੰ ਕੋਈ ਸਮਝਦੇ ਸੀ, ਉਹ ਇਹੀ ਜ਼ਿਆਦਾ ਕਲ ਫੜਾਉਂਦੇ ਨੇ, 90% ਇਹਨਾਂ ਦੇ ਲੋਕ ਕਲ ਫੜਾਉਂਦੇ ਨੇ ਕਿ ਮਾਇਆ ਜ਼ਿਆਦਾ ਹੋ ਗਈ ਨਾ। ਜਦੋਂ ਉੱਧਰ ਪਾਕਿਸਤਾਨ ਤੋਂ ਆਏ ਤੇ ਜਦ ਸਿੱਖੀ ਜ਼ਿਆਦਾ ਸੀ ਇਹਨਾਂ ਕੋਲ, ਹੁਣ ਛੱਡਦੇ ਤਾਂ ਮਾਇਆ ਆ ਗਈ, ਮਾਇਆ ਸਿੱਖੀ ਦੀ ਜਗ੍ਹਾ ਲੈ ਲੈਂਦੀ ਹੁੰਦੀ ਹੈ। ਸਿੱਖ ਤਾਂ ਅਸਲ ਤਾਂ ਸਿੱਖੀ ਇਹਨਾਂ ਕੋਲ ਪਹਿਲਾਂ ਵੀ ਨਹੀਂ ਸੀ, ਭੇਖੇ ਭੇਲ ਸੀਗਾ, ਅਸਲ ਭੇਖੇ ਭੇਲ ਸੀ ਸਿੱਖੀ ਵਾਲਾ, ਇਹਨਾਂ ਕੋਲ ਸਿੱਖੀ ਨਹੀਂ ਸੀਗੀ, ਭੇਖ ਨੂੰ ਸਿੱਖੀ ਸਮਝਦੇ ਸੀ। ਮਾਇਆ ਆ ਗਈ ਉਹ ਵੀ ਛੱਡ ਗਏ, ਨਾਲੇ ਹੁਣ ਤਾਂ ਸਾਰੇ ਛੱਡੀ ਜਾਂਦੇ ਨੇ ਵੀ ਭੇਖ ਸੀ ਰੱਖਿਆ ਹੋਇਆ ਸੀ, ਹੈ ਭੇਖ ਸਿੱਖੀ ਨਹੀਂ ਰੱਖਿਆ, ਕਿਉਂਕਿ ਭੇਖ ਰਹਿ ਰਿਹਾ ਸੀ ਸਿੱਖਾਂ ਕੋਲ, ਸਿੱਖੀ ਰਹੀ ਨਹੀਂ ਸੀ, ਸਿੱਖੀ ਰਹੀ ਨਹੀਂ, ਭੇਖ ਲੋਕ ਛੱਡੀ ਜਾਂਦੇ ਨੇ, ਵੀ ਇਹ 'ਚ ਕੀ ਰੱਖਿਆ ਹੈ। ਹਾਂਜੀ,
ਕੋਟ ਪਾਪ ਪੁੰਨ ਹਿਰੇ ਕੋ ਇੰਦਰ ਕੋਟ ਜਾ ਕੇ ਸੇਵਾ ਕਰੇ,
ਕੋਟ ਪਾਪ ਪੁੰਨ ਬਹੁ
ਹਿਰੇ,
ਕਰੋੜੇ ਐਸੇ ਨੇ ਜਿਹੜਾ ਪੁੰਨ ਪਾਪ ਹੈ ਇਹਦੀ ਮੌਤ ਨੂੰ ਉਧਰੋਂ ਮਟਾਉਂਦੇ ਜਾਂਦੇ, ਪੁੰਨ ਪਾਪ ਹੁੰਦਾ ਹੀ ਨਹੀਂ, ਕਰੋੜਾਂ ਆਦਮੀ ਇਹ ਸਮਝ ਰਹੇ ਨੇ ਰੋਜ਼ ਕਿ ਅਸਲ 'ਚ ਪਾਪ ਪੁੰਨ ਹੋ ਨਹੀਂ ਸਕਦਾ। ਬੜੇ ਜਿਹੜੇ ਇੰਟੈਲੀਜੈਂਟ ਬੰਦੇ ਨੇ ਧਾਰਮਿਕ ਨਹੀਂ ਹੈਗੇ, ਉਹ ਸ਼ੰਕਾ ਕਰਦੇ ਨੇ ਵੀ ਇੱਕ ਪਾਸੇ ਦਾ ਤੁਸੀਂ ਕਹਿੰਦੇ ਹੋ ਪਰਮਾਤਮਾ ਸਭ ਕੁਝ ਕਰਦਾ, ਦੂਏ ਪਾਸੇ ਕਹਿੰਦੇ ਪੁੰਨ ਪਾਪ ਹੈਗਾ, ਇਹਦਾ ਤੁਸੀਂ ਆਪਾਂ ਵਿਰੋਧ ਦੀ ਗੱਲ ਕਰਦੇ ਹੋ। ਉਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਵੀ ਭਾਈ ਇਹ ਝੂਠੇ ਨੇ ਜਿਹੜੇ ਗੱਲਾਂ ਕਹਿੰਦੇ ਨੇ, ਇਹ ਧਾਰਮਿਕ ਬੰਦੇ ਹੀ ਨਹੀਂ, ਇੱਥੇ ਹੀ ਖੜਾ ਪੰਡਿਤ, ਇੱਥੇ ਹੀ ਖੜਿਆ ਨੇ ਸਿੱਖ, ਇੱਥੇ ਹੀ ਖੜਿਆ ਨੇ ਸਾਡੇ ਠੀਕ ਹੈ ਸਿੱਖਾਂ ਦੇ, ਇਹੀ ਇੱਥੇ ਹੀ ਖੜੇ ਨੇ ਸਿੱਖ। ਪਾਪ ਪੁੰਨ ਅਸੀਂ ਜਦ ਕਰੇ ਨਹੀਂ ਸਕਦੇ, ਸਪਸ਼ਟ ਕਹਿੰਦੀ ਅਗਰ ਬਾਣੀ, ਪਾਪ ਪੁੰਨ ਹੋਵੇ ਬਸ ਨਹੀਂ, ਪਾਪ ਤਾਂ ਹੁਕਮ ਦਾ ਵਿਰੋਧ ਕਰ, ਸੋਚਣਾ ਹੀ ਪਾਪ ਹੈ, ਕੁਛ ਵੀ ਸੋਚਣਾ ਪਾਪ ਹੈ, ਸਮਝਣਾ ਪੁੰਨ, ਸਮਝਣਾ ਆਇਆ ਸੋਚਣ ਹੀ ਆਇਆ ਹੈ। ਜਦ ਆਦਮੀ ਸੋਚੂਗਾ ਕੁਦਰਤ ਤੇ ਵੀ ਦਖਲ ਦਊਗਾ, ਜਿਹੜੇ ਕੁਦਰਤ ਵਿੱਚ ਦਖਲ ਦੇ ਰਹੇ ਸਾਇੰਸਦਾਨ ਸੋਚਦੇ ਨੇ ਵੀ 20 ਸਾਲ ਨੂੰ ਇਹ ਹੋ ਜਾਣ, ਉਹਦਾ ਇਲਾਜ ਕਰੋ, 20 ਸਾਲ ਨੂੰ ਪਤਾ ਨਹੀਂ ਕੀ ਹੋਣ, ਅਗਲੇ ਸਾਲ ਇਹ ਪਤਾ ਨਹੀਂ ਕੀ ਹੋ ਜਾਣ, ਪੈਰ ਚੱਕੇ ਦਾ ਪਤਾ ਨਹੀਂ ਬਾਣੀ ਕਹਿੰਦੀ ਹੈ, ਉਹ ਪਹਿਲਾਂ 50 ਸਾਲ ਦੀ ਸੋਚਦੇ ਨੇ। ਅੱਜ ਜਿੰਨੇ ਵਿਦਵਾਨ ਅਗਲਾ ਬਹੁਤ ਹੀ ਜ਼ਿਆਦਾ ਲੰਬੀ ਸੋਚ ਕਰਦੇ ਨੇ, ਉਹੀ ਜ਼ਿਆਦਾ ਕੁਦਰਤ ਉਭਰੋ, ਉਹਨਾਂ ਨੇ ਨੁਕਸਾਨ ਕੀਤਾ ਸਾਰਾ ਕੁਛ। ਸੋਚਣਾ ਪਾਪ ਲਿਖਿਆ ਹੋਇਆ, ਬਹੁਤ ਕੁਛ ਅਸੀਂ ਗਲਤ ਕਰ ਬੈਠੇ ਜੋ ਉਹੀ ਮਹਿਸੂਸ ਵੀ ਕਰਦੇ ਹਾਂ, ਪਰ ਖੁੱਲ੍ਹ ਕੇ ਨਹੀਂ ਕਹਿੰਦੇ, ਆਪਣੀ ਬੇਵਕੂਫੀ ਨੂੰ ਖੁੱਲ੍ਹ ਕੇ ਨਹੀਂ ਕਹਿ ਰਹੇ, ਖੁੱਲ੍ਹ ਕੇ ਮੰਨਦੇ ਨਹੀਂ ਹਨ, ਬਣ ਲੈਂਦੇ ਨੇ ਦਬੀ ਜਵਾਨ ਨਾਲ ਬਣ ਵੀ ਲੈਂਦੇ ਨੇ। ਹਾਂਜੀ, ਪੁੱਲ ਪਾਪ ਨੂੰ ਪੁੱਲ ਪਾਪ ਦੇ ਬਣਾਉਣ ਬਣਾਉਤ ਨੂੰ ਛੱਡਦੇ ਜਾਂਦੇ ਨੇ ਬਹੁਤ ਸਾਰੇ ਲੋਕ, ਬਣਾਉਤ ਨੂੰ ਲੋਕ ਬੰਨਦੇ ਤਾਂ ਮਨ ਸਾਰੇ ਸਾਰੀ ਦੁਨੀਆਂ ਛੱਡ ਦਿੰਦੀ, ਪੁੱਲ ਪਾਪ ਵਾਲੇ ਮਨ ਸਾਰੇ ਤਾਂ ਹਟਾਉਂਦੇ ਨੇ ਸਾਰੀ ਦੁਨੀਆਂ ਚ। 1% ਬੰਦੇ ਨੀ ਜਿਹੜੇ ਮਾਸ ਨਾ ਖਾਂਦੇ ਹੁਣ, 1% ਇਹਨਾਂ ਦੀ ਗੱਲ ਤਾਂ ਕੋਈ ਮੰਨਦਾ ਹੀ ਨਹੀਂ ਹੈ। ਇਹ ਆਪ ਕੌਣ ਨੇ? ਬੱਚੀ ਮਾਂ ਜਦੋਂ ਵਰਜਨ ਹੈ ਰਾਤੀ ਮਾਣਸ ਖਾਣੇ ਸਾਹਿਬ ਦਾ ਆਦਮੀ ਖਾ ਜਾਂਦੇ ਨੇ, ਬੱਚੀ ਮਾਂ ਤੋਂ ਵਰਜਦੇ ਨੇ, ਜਿਹਨੂੰ ਸਾਇੰਸ ਜਿਹਨੂੰ ਡਾਕਟਰ ਕਹਿੰਦੇ ਨੇ ਸੀ ਫੂਡ, ਬੱਚੇ ਨੂੰ ਸੀ ਫੂਡ ਕਹਿੰਦੇ ਨੇ ਸਾਰੇ ਲੋਕ, ਜਿਵੇਂ ਅਵਾਰ ਪੈਦਾ ਹੁੰਦਾ ਸਾਡੇ ਅੰਨ, ਇਵੇਂ ਬੱਚੀ ਸਮੁੰਦਰ ਚ ਪੈਦਾ ਹੁੰਦੀ, ਸਭ ਕੁਝ ਸਪਸ਼ਟ ਹੈ ਉਹ ਬਾਣੀ ਚ, ਅੱਖਾਂ ਜਾਣ ਬੁੱਝ ਕੇ ਬੀਜੀ ਹੋਈ ਜਾਂਦੀ। ਨਾਲੇ ਇਹ ਤਾਂ ਧਰਮ ਕਿਸੇ ਗ੍ਰੰਥ ਵਿੱਚ ਦੁਨੀਆਂ ਦੇ ਵਿੱਚ ਬਸ ਗਾਣਾ ਲਿਖਿਆ ਹੀ ਨਹੀਂ ਪਾਪ, ਹਿੰਦੁਸਤਾਨ ਦੇ ਵਿੱਚ ਬਲੀਆਂ ਦਿੱਤੀਆਂ ਜਾਂਦੀਆਂ ਸੀ, ਆਰੀਆ ਗੋਵੇ ਦੇ ਅੱਗ ਕਰਦੇ ਸੀ, ਸਿਮਰਤਿਆਂ ਚ ਲਿਖਿਆ ਹੋਇਆ ਵੀ ਇੰਦਰ ਦੇਵ ਤਾਂ ਮਾਸ ਖਾਂਦਾ, ਬਹੁਤ ਸਹੀ ਗੱਲ ਹੈ, ਖਾਂਦਾ ਬਹੁਤ ਹੁੰਦਾ ਗਊ ਦਾ, ਇਹਦਾ ਗਊ ਦਾ ਮਾਸ ਕੱਲ ਹਟਾਇਆ ਨਾ ਵੇਖਣ, ਫਿਰ ਬੱਕਰਾ ਕਾਹਦੇ ਹਟਾਇਆ ਖਾਣ, ਕੁਛ ਵੀ ਮਾਸ ਕਾਹਦੇ ਹਟਾਇਆ ਖਾਣ, ਹਿੰਦੁਸਤਾਨ ਚ ਤਾਂ ਹਟਾਇਆ ਜਦ ਜਨੇਊ ਪਾਉਂਦੇ ਸੀ ਨਾ ਬੱਕਰਾ ਵੱਢਿਆ ਜਾਂਦਾ ਸੀ, ਉਸ ਨੇ ਵਿਆਹ ਪਾਖਿਆ ਦਾ ਪੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਤੇ ਜਾਣਾ, ਪੰਡਤ ਨੂੰ ਗਿਆ, ਪੰਡਤ ਤਾਂ ਖੁਦ ਮਾਸ ਖਾਂਦਾ ਦੇ ਦਿੰਦਾ ਸੀ ਚੌਕੇ ਤੇ ਬੈਠਾ, ਗੁਰੂ ਨਾਨਕ ਦੀ ਹਾਜ਼ਰੀ ਦੀ ਗੱਲ ਹੈ ਤਾਂ ਛੱਡਿਆ ਕਾਹਦੇ, ਇਹ ਤਾਣਾ ਮਾਰਿਆ ਗੁਰਬਾਣੀ ਨੇ, ਆਪਾਂ ਕਿਹਾ ਕਿ ਕੋਠਾ ਬੱਕਰਾ ਕਰ, ਉਹ ਕਹਿੰਦੇ ਮਾਸ ਨਾ ਖਾਓ ਕਿਉਂਕਿ ਇਸਲਾਮ ਦਾ ਰਾਜ ਸੀ, ਇੱਕ ਫੰਕਸ਼ਨ ਹੁੰਦਾ ਸੀ ਜਦੋਂ ਕਿਸੇ ਨੂੰ ਜਨੇਊ ਬਣਾਇਆ ਜਾਂਦਾ ਸੀ, 13ਵੇਂ ਸਾਲ ਚ ਜਨੇਊ ਪਾਇਆ ਜਾਂਦਾ ਸੀ, 12 ਸਾਲ ਤਾਂ ਬਾਲ ਭਰਦੇ ਨੇ, 13ਵਾਂ ਸਾਲ ਧਰਮ ਧਾਰਨ ਕਰਦਾ ਬੱਚਾ ਜਾਂ ਜੰਮਦਾ, ਪਹਿਲਾ ਸੰਸਕਾਰ ਹੈ ਨਾਮ ਕਰਨ ਸੰਸਕਾਰ ਕਹਿੰਦੇ, ਨਾਂ ਰੱਖਿਆ ਜਾਂਦਾ ਉਹਦਾ, ਉਹ ਵੀ ਇੱਕ ਫੰਕਸ਼ਨ ਹੁੰਦਾ, ਅਸੀਂ ਬਰਡੇ ਬਣਾਉਂਦੇ ਹਾਂ ਉਹ ਨਹੀਂ ਸੀ ਇੱਦਾਂ ਬਣਾਉਂਦੇ, ਬਰਡੇ ਨਾਮ ਸੰਸਕਾਰ ਬਣਾਉਂਦੇ ਜ਼ਿੰਦਗੀ ਚ ਇੱਕ ਵਾਰੇ ਬਸ, ਉਹਦਾ ਨਾਂ ਰੱਖਣਾ ਇਹ ਅਸੀਂ ਗੁਰਦੁਆਰੇ ਦੇ ਨਾਂ ਰਖਾਉਂਦੇ ਹਾਂ ਬੱਚਿਆਂ ਨੂੰ, ਉਹ ਪੰਡਤਾਂ ਦੇ ਰੱਖਦਾ ਸੀ, ਮੁਸਲਮਾਨ ਮੌਲਵੀ ਆ ਕੇ ਰੱਖਦਾ ਸੀ, ਉਹ ਸੰਸਕਾਰ ਸੀ ਫੰਕਸ਼ਨ ਹੁੰਦਾ ਸੀ ਛੋਟਾ ਜਿਹਾ, ਉਹ ਵੀ ਦੂਜਾ ਸੀ ਧਰਮ ਸੰਸਕਾਰ, ਇਹਨੂੰ ਕਹਿੰਦੇ ਜਦੋਂ ਉਹਨੇ ਧਰਮ ਚਲੇ ਉਹਨੇ ਉਹਨੂੰ, ਇਸਲਾਮ ਵਾਲੇ ਆਪਣੇ ਧਰਮ ਚਲੇ ਹੁੰਦੇ ਸੀ, ਮਸਜਿਦ ਦੇ ਅੰਦਰ ਜਾਣ ਲੱਗ ਜਾਂਦੇ ਨਮਾਜ਼ ਪੜ੍ਹਦੇ ਨੇ, 12 ਸਾਲ ਨਮਾਜ਼ ਮਸਜਿਦ ਦੇ ਬਾਹਰ ਪੜ੍ਹਦੇ ਨੇ, ਨਮਾਜ਼ ਪੜ੍ਹਾ ਦਿੰਦੇ ਨੇ ਸਿਖਾ ਦਿੰਦੇ ਨੇ ਬੱਚੇ ਨੂੰ, ਫਿਰ ਉਹਨਾਂ ਦੇ ਅਰਥ ਵੀ ਦੱਸਣ ਲੱਗ ਜਾਂਦੇ ਨੇ, ਅਰਥ ਹੀ ਨੇ, ਪਹਿਲਾਂ ਅਰਥਾਂ ਦੀ ਲੋੜ ਨਹੀਂ ਦੱਸਣ ਦੀ, ਬੱਚਾ ਹੁੰਦਾ ਟ੍ਰੇਡ ਕਰ ਲੈਂਦੇ ਨੇ, ਫਿਰ ਉਹਨੂੰ ਸਮਝਾਉਣਾ ਬਾਅਦ ਚ, ਉਹ ਹੈ ਧਰਮ ਸੰਸਕਾਰ, 3 ਨੰਬਰ ਦਾ ਵਿਆਹ ਸੰਸਕਾਰ, ਜਾਂ ਵਿਆਹ ਹੁੰਦਾ ਉਦੋਂ ਵੀ ਗੁਰੂ ਗ੍ਰੰਥ ਦਾ ਵੀ ਲੋੜ ਆਪਾਂ ਨੂੰ, ਉਹ ਕਰਾਉਣ ਦੀ ਲੋੜ ਲੈ ਕੇ ਆਉਂਦੇ ਨੇ, ਵਿਆਹ ਸੰਸਕਾਰ ਹੈ, ਵਿਆਹ ਵੀ ਧਰਮ ਦਾ ਬੰਧਨ ਹੈ, ਧਾਰਮਿਕ ਬੰਧਨ ਹੈ, ਤਾਂ ਹੀ ਕਹਿੰਦੇ ਧਰਮ ਪਤਰੀ, ਧਰਮ ਹੈ ਤਾਂ ਪਤਰੀ ਹੈ, ਜਾਂ ਧਰਮ ਦੀ ਪਤਰੀ ਕਹਿੰਦੀ ਹੈ, ਵਿਆਹ ਸੰਸਕਾਰ ਹੈ, ਚੌਥਾ ਸੰਸਕਾਰ ਹੈ ਮਰਨ ਸੰਸਕਾਰ, ਕਿਰਿਆ ਕਰਮ, ਬਸ 4 ਸੰਸਕਾਰ ਨੇ, ਅੰਤਮ ਅਰਦਾਸ ਚੌਥਾ, ਚੌਥਾ ਅੰਤਮ ਅਰਦਾਸ, 4 ਸੰਸਕਾਰ ਨੇ, ਹੁਣ ਜਿਹੜਾ ਧਰਮ ਸੰਸਕਾਰ ਹੈ ਹਿੰਦੂਆਂ ਦਾ, ਧਰਮ ਧਾਰਨ ਤੋਂ ਪਹਿਲਾਂ ਸਿਰ ਲਿਆ ਜਾਂਦਾ ਸੀ, ਕਿਹਦਾ ਜਿਹਨੇ ਧਰਮ ਧਾਰਨ ਕਰਨਾ, ਅਸਲ ਤਾਂ ਸਿਰ ਉਹਨੇ ਦੇਣਾ, ਜੇ ਉਹਦਾ ਸਿਰ ਲੈ ਜਾ ਫਿਰ ਧਰਮ ਕਿਹਨੂੰ ਧਾਰਨ ਕਰਾਉਣ, ਉਹਦੀ ਜਗ੍ਹਾ ਬੱਕਰਾ ਹੁੰਦਾ ਸੀ, ਬੱਕਰਾ ਉਹਦੀ ਜਗ੍ਹਾ ਹੁੰਦਾ ਸੀ, ਸਾਡੇ ਵੀ ਤਾਲੀ ਲੈ ਸੀ, ਹੋਰ ਕੋਈ ਨਵਾਂ ਕੰਮ ਨਹੀਂ ਕੀਤਾ ਹੈਗਾ, ਭਗਤਾਂ ਨੇ ਕਹਿਤਾ ਮਰਨ ਕਬੂਲ ਕਰੂ ਵੀ ਸਿਰੇ ਲਿਆ, ਕਬੂਲ ਕਰਾਇਆ ਮਰਨ ਕਬੂਲ, ਧਰਮ ਸੰਸਕਾਰ ਹੈ, ਕੋਈ ਨਵੀਂ ਗੱਲ ਨਹੀਂ ਹੈਗੀ, ਪੁਰਾਣੀ ਹੈ, ਪਹਿਲਾਂ ਤੋਂ ਲੈ ਕੇ ਵੇਦ ਤੋਂ ਲੈ ਕੇ। ਜਿਹਨੂੰ ਵੇਦ ਤੋਂ ਲੈ ਕੇ ਧਰਮ ਦਾ ਗਿਆਨ ਨਹੀਂ ਹੈ, ਤਬਦੀਲੀ ਹੋ ਗਈ ਹੈ, ਉਹ ਗੁਰਬਾਣੀ ਨਹੀਂ ਦੱਸ ਸਕਦਾ, ਉਹ ਚੁੱਪ ਕਰਕੇ ਬੈਠਾ ਰਿਹਾ ਖੁੱਜੇ ਲੱਗ ਕੇ, ਪਹਿਲਾਂ ਦੇਖ ਲਵੇ ਧਰਮ ਕਿਹੜੇ ਕਿਹੜੇ ਰਾਹ ਤੁਰ ਕੇ ਆਇਆ, ਕਿਹੜਾ ਕਿਹੜਾ ਪੈਣਾ ਤੈਅ ਕੀਤਾ, ਕਿਹੜੀਆਂ ਕਿਹੜੀਆਂ ਨਦੀਆਂ ਨਾਲ ਪਾਰ ਕੀਤੇ ਨੇ ਇਹਨੇ, ਔਰ ਕਿਵੇਂ ਕੀਤੇ ਨੇ, ਕਿੱਥੇ ਪੁੱਲ ਲੱਗਿਆ ਨਾ, ਕਿੱਥੇ ਬੇੜੀ ਦੇ ਲਈ ਆਇਆ। ਉਹ ਧਰਮ ਸੰਸਕਾਰ ਚ ਬੱਕਰਾ ਝੜਕਿਆ ਜਾਂਦਾ ਸੀ, ਪੜ੍ਹਨਾ ਤੇ ਝੜਕਦਾ ਸੀ, ਉੱਦਾਂ ਸੀ ਫੰਕਸ਼ਨ। ਇੱਥੇ ਆ ਗਏ ਹੁਣ ਮੁਸਲਮਾਨ ਅਫਸਰ ਵੀ ਸੀ, ਉਹਨਾਂ ਨੂੰ ਆਪਾਂ ਫੰਕਸ਼ਨ ਸੱਦ ਵੀ ਲੈਂਦੇ, ਅਫਸਰਾਂ ਨੂੰ ਕੋਈ ਸਾਡੇ ਨਾਲ ਲੱਗਿਆ ਹੋਇਆ, ਕੋਈ ਪਟਵਾਰੀ ਹੈ, ਕੋਈ ਕੁਛ ਅਹਿਲਕਾਰ ਹੈ, ਉਹ ਬੁਲਾ ਲੈਂਦੇ ਸੀ। ਉਹ ਕਹਿੰਦੇ ਭਾਈ ਗੱਲ ਇਹ ਹੈ ਵੀ ਤੁਸੀਂ ਬੱਕਰਾ ਅਸੀਂ ਖਾ ਨਹੀਂ ਸਕਦੇ, ਅਸੀਂ ਤਾਂ ਹਲਾਲ ਖਾਂਦੇ, ਤੁਸੀਂ ਐਂ ਕਰੋ ਸਾਡਾ ਕਾਜੀ ਆ ਕੇ ਬੱਕਰਾ ਹਲਾਲ ਕਰ ਜਾ ਕਰੂ, ਉਹ ਬਾਕੀ ਬਣਾ ਤੁਸੀਂ ਲਓ, ਫਿਰ ਅਸੀਂ ਖਾ ਲਿਆ ਕਰਾਂਗੇ। ਉਹ ਕਹਿੰਦੇ ਚਲੋ ਠੀਕ ਹੈ, ਸਾਨੂੰ ਕੀ ਫਰਕ ਪੈਂਦਾ, ਹਲਾਲ ਕਰਨ ਲੱਗ ਗਏ ਸੀ ਬੱਕਰਾ, ਹਲਾਲ ਤਾਂ ਉਹਨਾਂ ਨੇ ਕਲਮਾ ਪੜ੍ਹ ਕੇ ਹੀ ਕਰਨਾ। ਉਹ ਤਾਨਾ ਬਲਰਾਮ ਜੀ ਨੇ ਮਾਰਿਆ ਪੰਡਤ ਨੂੰ, ਤੂੰ ਤਾਂ ਧਰਮ ਛੱਡੀ ਬੈਠਿਆ, ਉਹ ਆਖਿਆ ਦਾ ਕੁੱਠਾ ਬੱਕਰਾ ਖਾ, ਚੌਕੇ ਉੱਪਰ ਖਿੜੇ ਲੈ ਜਾਣ, ਇਹਨਾਂ ਨੇ ਫਿਰ ਮਸ਼ਵਰਾ ਕਰਕੇ ਮਾਸ ਖਾਣਾ ਹੀ ਛੱਡਤਾ, ਵੀ ਮਾਸ ਨਹੀਂ ਸੁਣਦੇ, ਨਾ ਮਾਸ ਖਾ ਲਵੇ ਨਾ ਬੱਕਰਾ ਹਲਾਲ ਕਰਨਾ ਪਊਗਾ, ਜਿਹੜੇ ਵੀ ਵੱਢ ਦੋ। ਜਦ ਤੋਂ ਬਾਅਦ ਮਾਸ ਦੇ ਖਿਲਾਫ਼ ਪ੍ਰਚਾਰ ਸ਼ੁਰੂ ਹੋਇਆ, ਸੱਤ ਤਾਂ ਫਿਰ ਰੌਲਾ ਪਾਈ ਜਾਂਦੇ, ਉਹਨੂੰ ਪਤਾ ਕੀ ਹੈ, ਫਿਰ ਗੁਰੂ ਨਾਨਕ ਨੇ ਮਾਸ ਤੇ ਵੀ ਕਹਿਤਾ ਮਾਸ ਮਾਸ ਕਰ ਮੂਰਖ ਝਗੜੇ। ਕੁਛ ਬੰਦਿਆਂ ਨੇ ਪਹਿਲਾਂ ਹੀ ਛੱਡਤਾ ਸੀ, ਬਹੁਤ ਪਹਿਲਾਂ ਹੀ, ਇਹਨੂੰ ਬੰਦੇ ਕਰ ਦੋ ਝਟਕਾ ਕਰਨਾ ਨਹੀਂ, ਜਿਹਨਾਂ ਨੇ ਝਟਕਾ ਕਰਨਾ ਨਾ ਬੋਲਿਆ ਉਹਨਾਂ ਨੇ ਪਹਿਲਾਂ ਹੀ ਛੱਡਤਾ, ਵੀ ਛੱਡੇ ਲਓ ਪ੍ਰਚਾਰ ਕਰ ਦਿਓ। ਇਹ ਪ੍ਰਚਾਰ ਤਾਂ ਕੁਛ ਕਰ ਦਿੰਦੇ ਕਿਸੇ ਮੌਕੇ, ਇਹਨਾਂ ਨੂੰ ਗ੍ਰੰਥਾਂ ਦੇ ਕੋਈ ਮਤਲਬ ਨਹੀਂ ਹੈ ਪ੍ਰਚਾਰ। ਅੱਜ ਜਿੰਨਾ ਪ੍ਰਚਾਰ ਅੱਜ ਹੈ ਹਿੰਦੂ ਮਤਲਬ ਸਾਰਾ ਹੀ ਝੂਠ ਹੈ, ਸਾਰਾ ਹੀ ਇਹਨਾਂ ਦੇ ਆਪਣੇ ਗ੍ਰੰਥਾਂ ਦੇ ਖਿਲਾਫ਼ ਹੈ ਪ੍ਰਚਾਰ, ਵੇਦ ਦੇ ਖਿਲਾਫ਼ ਨਹੀਂ, ਸਿਮਰਤੀ ਦੇ ਵੀ ਖਿਲਾਫ਼ ਹੈ ਇਹਨਾਂ ਦਾ ਪ੍ਰਚਾਰ, ਹੈ ਸ਼ਾਸਤਰ ਦੇ ਵੀ ਖਿਲਾਫ਼ ਹੈ ਪ੍ਰਚਾਰ। ਹੈ ਇਹਨਾਂ ਐਸ ਵਕਤ ਦੇ ਪ੍ਰਚਾਰ ਦਾ ਆਧਾਰ ਹੈ ਕੁਛ ਨਹੀਂ, ਜਿਹੜੇ ਮਾਲਾਧਾਰੀ ਹੈ ਸੁਤ ਪ੍ਰਚਾਰ ਕਰਦੇ ਨੇ, ਇਹਨਾਂ ਦਾ ਤਾਂ ਆਧਾਰ ਹੈ ਕੁਛ ਨਹੀਂ ਹੈ, ਕੋਈ ਆਧਾਰ ਦੱਸਣ, ਕੋਈ ਗ੍ਰੰਥ ਆਧਾਰ ਦੱਸਣ, ਇਹਨਾਂ ਦਾ ਕਿਹੜਾ ਗ੍ਰੰਥ ਹੈ ਜਿਹੜਾ ਆਧਾਰ ਹੈ ਪ੍ਰਚਾਰ ਦਾ, ਕੋਈ ਆਧਾਰ ਨਹੀਂ, ਜਵਾਨੀ ਪ੍ਰਚਾਰ ਹੈ ਬਸ, ਇਹਨਾਂ ਦਾ ਪ੍ਰਚਾਰ ਤਾਂ ਜਵਾਨੀ ਹੈ। ਉਹਨਾਂ ਨੂੰ ਪਤਾ ਲੋਕ ਤਾਂ ਪਾਗਲ ਨੇ, ਹੁਣ ਇਹ ਕਿਹਾ ਕੇ ਪੜ੍ਹੇ ਲਿਖੇ ਖੋਜੀ, ਹੁਣ ਇਹਨਾਂ ਨੂੰ ਉਸਤਾ ਭਾਰਤੀ ਖੋਜੀ, ਉਹਦੇ ਵਾਲਾ ਤਾਂ ਇਹਨਾਂ ਨੂੰ ਉਸਤਾ ਪਈ ਹੋਈ ਆ, ਵੱਟ ਵੱਟ ਤੋਂ ਫਿਰ ਗਏ ਹੋਣੇ, ਅਨਪੜ੍ਹ ਸੀਗੇ ਸਾਰੇ ਸੰਤ ਜਿਹੜੇ ਪਹਿਲਾਂ ਗੁਰੂ ਸੀ ਉਹਨਾਂ ਦੇ, ਕੁਛ ਇਹ ਕਹਿਤਾ ਦੁਨੀਆ ਬਗਲ ਲਾ ਲਈ, ਹੁਣ ਖੋਜ ਸ਼ੁਰੂ ਹੋ ਗਈ ਪਿੱਛੇ ਤੇ ਗ੍ਰੰਥਾਂ ਦੀ। ਯੂਨੀਵਰਸਿਟੀ ਵਾਲਿਆਂ ਨੇ ਇਹਨਾਂ ਲਿਆ ਕੇ ਤਾਂ ਕੋਈ ਵੀ ਨਹੀਂ ਬੋਲਦਾ, ਇਹਨਾਂ ਦੇ ਹੱਕ ਦੇ ਦੱਸਣ ਕੌਣ ਬੋਲਦਾ, ਕੋਈ ਇਹਨਾਂ ਦੇ ਹੱਕ ਨਹੀਂ ਬੋਲ ਰਿਹਾ, ਸਭ ਇਹਨਾਂ ਦੇ ਖਿਲਾਫ਼ ਨੇ। ਔਰ ਇਹ ਵੀ ਧਾਰਮਿਕ ਥੋੜ੍ਹੀ ਨੇ, ਫਰੌਡੀ ਨੇ ਸੰਤਾਂ ਨੇ ਜੋ ਕੋਈ ਬਲੀ ਫਰੌਡੀ ਨੇ, ਉਹੀ ਬੰਦਾ ਬਹਾਦਰ ਸੀ ਜਿਹੜਾ ਮਾਸ ਦੇ ਖਿਲਾਫ਼ ਸੀ, ਬੰਦਾ ਬਹਾਦਰ ਸੀ ਦੋ ਮਾਸ ਦੇ ਖਿਲਾਫ਼, ਉਸੇ ਦਾ ਕੀ ਬਣਾਤਾ, ਉਹਨੂੰ ਕਿਵੇਂ ਜੁਠਾ ਦੋਗੇ ਤੁਸੀਂ ਉਸ ਗੱਲ ਨੂੰ, ਗੁਰੂ ਘਰ ਜਿਹੜਾ ਹੀ ਜਾਣਾ ਉਹਨੂੰ ਦੱਸਣ ਲੋਕ ਨੇ ਬੰਦੇ ਬਾਅਦ ਨੂੰ ਖਾਣ ਲਾਇਆ, ਸਾਰੇ ਕੁਛ ਬਦਲ ਲਓਗੇ ਤੁਸੀਂ, ਇੱਕੋ ਚੀਜ਼ ਬਦਲੂ, ਤੁਹਾਨੂੰ ਮੱਖਣ ਚੋਂ ਬਾਲ ਤੋਂ ਸਿੱਖੀ ਚੋਂ ਬਾਹਰ ਕੱਢ ਦਾਂਗੇ। ਆਹ ਬਦਲਣ ਵਾਲੀ ਚੀਜ਼ ਕੀ ਹੈ, ਇਹਨਾਂ ਚਿੱਟੇ ਕੱਪੜੇ ਆਏ ਸੰਤਾਂ ਨੂੰ ਕਹਿੰਦੇ ਧੋਤੀਆਂ ਪਾਓ, ਟਿੱਕੇ ਲਾਓ ਤੇ ਗੁਰਦੁਆਰੇ ਬਾਹਰ ਹੋ ਜਾਓ, ਉਹ ਸ਼ਿਵਜੀ ਦੇ ਕਿਤੇ ਜਾ ਕੇ ਮੰਦਰ ਚ ਪਰਚੇ, ਉਹਨਾਂ ਨੇ ਵਾਲ ਵੀ ਨਹੀਂ ਦੇਣੇ, ਵਾਲ ਉਹ ਨਹੀਂ ਦਿੰਦੇ ਉਹਨਾਂ ਨੂੰ, ਉਹਨਾਂ ਦੇ ਪ੍ਰਚਾਰ ਚ ਵੀ ਨਹੀਂ ਫਿੱਟ ਆਉਂਦੇ, ਇਹਦਾ ਕਰਦੇ ਆ ਘਾੜਦੇ ਕਿਸੇ ਜੋਗੇ ਨਹੀਂ ਰਹੇ, ਟੋਬੀ ਦਾ ਪੁੱਤਾਂ ਨਾ ਕਰਦਾ ਨਾ ਘਾੜਦਾ, ਇਹ ਤਾਂ ਕਾਫੀ ਜੋਗੇ ਹੀ ਨਹੀਂ ਰਹੇ, ਹੋਰ ਇਹਨਾਂ ਦੀਆਂ ਰੂਪ ਬੋਲਾਂ ਸਾਰੀਆਂ ਦੁਨੀਆਂ ਦੇ ਸਾਹਮਣੇ ਆਈ ਜਾਂਦੀਆਂ। ਇਸ ਕਰਕੇ ਪ੍ਰਚਾਰ ਦਾ ਕੋਈ ਆਧਾਰ ਕੀ ਹੈ, ਸਾਡੇ ਪ੍ਰਚਾਰ ਦਾ ਆਧਾਰ ਗੁਰਮਤ ਦਾ ਆਧਾਰ ਹੈ ਵੇਦ ਸੱਚ, ਜੋ ਹਮੇਸ਼ਾ ਰਹਿੰਦਾ ਵੇਦੋਂ ਬੋਲਣਾ ਗਿਆਨ, ਸਾਡੇ ਧਿਆਨ ਦਾ ਵੀ ਬੇਸ ਗਿਆਨ, ਗਿਆਨ ਧਿਆਨ, ਗਿਆਨ ਪਹਿਲਾਂ ਧਿਆਨ ਬਾਅਦ ਚ, ਜੋਗੀ ਦਾ ਗਿਆਨ ਤੋਂ ਬਿਹੂ ਧਿਆਨ, ਇਹ ਤਿਆਗ ਫੇਲ ਹੋਇਆ ਹੋਊ।